SBS ਦੇ ਨਿਊਜ਼ ਰੂਮ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਵਿਕਟੋਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਜ ਦੇ ਮੌਜੂਦਾ ਹਾਲਾਤਾਂ ਅਨੁਸਾਰ ਬੰਦਿਸ਼ਾਂ ਹੋ ਸਕਦੀਆਂ ਨੇ ਖਤਮ। ਫੈਡਰਲ ਸਰਕਾਰ ਕ੍ਰਿਸਮਸ ਆਈਲੈਂਡ ਵਿੱਚ ਬੰਦ ਕੀਤੇ ਹੋਏ ਤਮਿਲ ਪਰਿਵਾਰ ਨੂੰ ਮੁੜ ਤੋਂ ਸਥਾਪਿਤ ਕਰਨ ਬਾਰੇ ਕਰ ਰਹੀ ਹੈ ਵਿਚਾਰ। ਅਤੇ ਖੇਡਾਂ ਵਿੱਚ T20 ਵਰਲਡ ਕੱਪ ਭਾਰਤ ਤੋਂ ਬਾਹਰ ਕਰਵਾਇਆ ਜਾਣਾ ਲਗਭਗ ਤੈਅ। ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਦੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਰਾਜ ਦੇ ਮੌਜੂਦਾ ਹਾਲਾਤ ਇਸ਼ਾਰਾ ਕਰ ਰਹੇ ਹਨ ਕਿ ਰਾਜ ਵਿਚਲੀਆਂ ਬੰਦਿਸ਼ਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 2 ਨਵੇਂ ਕੇਸ ਦਰਜ ਹੋਏ ਹਨ ਜੋ ਕਿ ਪਿਛਲੇ ਜਾਣੇ ਪਹਿਚਾਣੇ ਸਮੂਹਾਂ ਦੇ ਨਾਲ ਜੁੜੇ ਹੋਏ ਹੀ ਹਨ। ਖੋਜ ਤੋਂ ਵਾਇਰਸ ਦੇ ਉਸ ਨਵੇਂ ਰੂਪ ਡੈਲਟਾ ਦਾ ਵੀ ਪਤਾ ਚੱਲਿਆ ਹੈ ਜੋ ਕਿ ਪਹਿਲੀ ਵਾਰ ਭਾਰਤ ਵਿੱਚ ਪਾਇਆ ਗਿਆ ਸੀ ਅਤੇ ਪਿਛਲੇ ਮਹੀਨੇ ਸ਼੍ਰੀਲੰਕਾ ਤੋਂ ਆਸਟ੍ਰੇਲੀਆ ਪਰਤੇ ਇੱਕ ਯਾਤਰੀ ਵਿੱਚ ਇਹ ਪਾਇਆ ਗਿਆ ਸੀ। ਅਧਿਕਾਰੀ ਅਜੇ ਵੀ ਇਹ ਜਾਂਚ ਕਰ ਰਹੇ ਹਨ ਕਿ ਇਹ ਲਾਗ ਕੁਆਰੰਟੀਨ ਵਿੱਚ ਰਹਿ ਰਹੇ ਉਸ ਯਾਤਰੀ ਤੋਂ ਭਾਈਚਾਰੇ ਵਿੱਚ ਕਿਸ ਤਰ੍ਹਾਂ ਨਾਲ ਪਹੁੰਚੀ ਸੀ। ਡਿਪਟੀ ਮੁੱਖ ਸਿਹਤ ਅਧਿਕਾਰੀ ਐਲਨ ਚੈਂਗ ਦਾ ਕਹਿਣਾ ਹੈ ਕਿ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇਹ ਨਵਾਂ ਰੂਪ ਕਿੰਨਾ ਕੁ ਘਾਤਕ ਹੈ।
We know that it couldn't have been in present in Victoria before the 8th of May, and therefore the chance that there's many chains of transmission that we don't know about is probably less. So this does give us a little bit of reassurance that that's the case, as opposed to in other situations where it might have been many weeks between where there's undetected transmission.
ਫੈਡਰਲ ਸਰਕਾਰ ਨੇ ਕਿਹਾ ਹੈ ਕਿ ਉਹ ਉਸ ਤਮਿਲ ਪਰਿਵਾਰ ਦੇ ਮੁੜ ਵਸੇਵੇਂ ਬਾਰੇ ਵਿਚਾਰਾ ਕਰ ਰਹੀ ਹੈ ਜਿਸ ਨੂੰ ਕ੍ਰਿਸਮਸ ਆਈਲੈਂਡ ਵਿਚਲੇ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਹੋਇਆ ਹੈ। ਇਹ ਪਰਿਵਾਰ 2019 ਤੋਂ ਇਸ ਟਾਪੂ ਵਿੱਚ ਰਹਿ ਰਿਹਾ ਹੈ ਜਦੋਂ ਅਦਾਲਤੀ ਦਖਲ ਨਾਲ ਇਹਨਾਂ ਦੀ ਸ਼੍ਰੀਲੰਕਾ ਵਾਪਸੀ ਢਾਲ ਦਿੱਤੀ ਗਈ ਸੀ। ਇਹਨਾਂ ਦੀ 3 ਸਾਲਾਂ ਦੀ ਪੁੱਤਰੀ ਥਾਰਨਿਕਾ ਨੂੰ ਕੱਲ੍ਹ ਰਾਤ ਪਰਥ ਦੇ ਇੱਕ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ ਕਿਉਂਕਿ ਪਿਛਲੇ 10 ਦਿਨਾਂ ਤੋਂ ਇਸ ਦੀ ਸਿਹਤ ਖਰਾਬ ਚੱਲ ਰਹੀ ਸੀ। ਇਸ ਬੱਚੀ ਦਾ ਨਿਮੋਨੀਆ ਵਾਸਤੇ ਇਲਾਜ ਕੀਤਾ ਜਾ ਰਿਹਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰੂਜ਼ ਨੇ ਕਿਹਾ ਹੈ ਕਿ ਸਰਕਾਰ ਨਿਯਮਾਂ ਵਿੱਚ ਕੁਝ ਤਬਦੀਲੀਆਂ ਕਰਨ ਦੀ ਸੋਚ ਰਹੀ ਹੈ ਜਿਸ ਨਾਲ ਇਸ ਪਰਿਵਾਰ ਨੂੰ ਲਾਭ ਮਿਲ ਸਕਦਾ ਹੈ।
We are going through the process now of investigating a range of resettlement options in relation to a number of different circumstances here in Australia. I can't make public commentary on that at the moment because I don't want to disrupt those negotiations.
ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਕੀਤੇ ਜਾਣ ਵਾਲੇ ਵਿਅਕਤੀਆਂ ਵਿੱਚੋਂ ਥਾਰਨਿਕਾ ਸਭ ਤੋਂ ਛੋਟੀ ਉਮਰ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਡੇਟੇ ਨੂੰ ਸਮਝਣ ਵਿੱਚ ਕਈ ਸਾਲ ਲੱਗ ਸਕਦੇ ਹਨ ਜਿਸ ਨਾਲ ਅਪਰਾਧੀਆਂ ਨੂੰ ਲੁਭਾ ਕੇ ਜਾਲ ਵਿੱਚ ਫਸਾਇਆ ਜਾਂਦਾ ਰਿਹਾ ਹੈ। ANOM ਨਾਮੀ ਪਲੇਟਫਾਰਮ ਦੁਆਰਾ ਜਾਨੋਂ ਮਾਰਨ ਲਈ, ਹਥਿਆਰਾਂ ਦੀ ਖਰੀਦ ਕਰਨ ਲਈ ਅਤੇ ਨਸ਼ੇ ਆਦਿ ਖਰੀਦਣ ਦੇ ਜਾਲ ਵਿਛਾਏ ਜਾਂਦੇ ਰਹੇ ਸਨ। ਇਹ ਅਪਰਾਧੀ ਆਸਟ੍ਰੇਲੀਆ ਵਿੱਚ ਫੈਲੇ ਹੋਏ ਇਟਾਲੀਅਨ ਮਾਫੀਆ ਨਾਲ, ਕਈ ਮੋਟਰਸਾਈਕਲ ਗੈਂਗਸ ਦੇ ਨਾਲ ਅਤੇ ਹੋਰ ਏਸ਼ੀਅਨ ਅਪਰਾਧਿਕ ਸਮੂਹਾਂ ਦੇ ਨਾਲ ਜੁੜੇ ਹੋਏ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਜਾਲ ਦੇ ਤਹਿਤ 3.7 ਟਨ ਨਸ਼ਾ, 100 ਤੋਂ ਜ਼ਿਆਦਾ ਵੈਪਨਸ ਅਤੇ ਤਕਰੀਬਨ 45 ਮਿਲੀਅਨ ਦੀ ਰਾਸ਼ੀ ਜ਼ਬਤ ਕੀਤੀ ਹੈ। ਵਿਕਟੋਰੀਅਨ ਪੁਲਿਸ ਨੇ ਕਿਹਾ ਹੈ ਕਿ ਇਸ ਐਪ ਦੁਆਰਾ ਪਤਾ ਚੱਲਣ ਵਾਲੇ ਮਰਡਰ ਆਰਗੇਨਾਈਜ਼ਡ ਗੈਂਗਸ ਵਿਚਲੀਆਂ ਆਪਸੀ ਲੜਾਈਆਂ ਨਾਲ ਜੁੜੇ ਹੋਏ ਹੀ ਹਨ।
Themselves on other individuals that have also got a criminal background predominantly. But we know they get it wrong. They are not the most intelligent individuals in terms of their execution or attempted execution of people. It has failed them time and time again. That's what makes it so dangerous.
Australia, Afghanistan, de ohna interpreters de protection visa utte karwai kar reha hai ਜਿਨ੍ਹਾਂ ਨੂੰ ਤਾਲਿਬਾਨ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ। ਸਹਿਯੋਗੀ ਫੌਜਾਂ ਵੱਲੋਂ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਕਰੀਬਨ 300 ਤੋਂ ਜ਼ਿਆਦਾ ਦੁਭਾਸ਼ੀਏ ਆਸਟ੍ਰੇਲੀਆ ਵਿੱਚ ਪ੍ਰੋਟੈਕਸ਼ਨ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਸਥਿਤੀ ਦੀ ਗੰਭੀਰਤਾ ਦਾ ਪੂਰਾ ਗਿਆਨ ਹੈ ਅਤੇ ਉਹ ਕਾਗਜ਼ੀ ਕਾਰਵਾਈ ਨੂੰ ਪੂਰੇ ਜ਼ੋਰ ਨਾਲ ਕਰਵਾ ਰਹੇ ਨੇ। ਉਹਨਾਂ ਕਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਜਦੋਂ ਆਸਟ੍ਰੇਲੀਆ ਵਿੱਚ ਮਾਨਵੀ ਅਧਿਕਾਰਾਂ ਤਹਿਤ ਵੀਜ਼ਾ ਦਿੱਤਾ ਗਿਆ ਹੋਵੇ।
We have done this before safely, and we will be able to do it again, but it would be very unhelpful for me to elaborate any further on that issue. We are very aware of it, and we are working urgently and steadfastly and patiently to ensure that we do this in the appropriate way, as we have done on earlier occasions. I was the minister responsible at the time last time we were doing this when I was in immigration, so I'm very well aware of the sensitivities.
ਇਸ ਹਫ਼ਤੇ ਦੇ ਅੰਤ ਤੱਕ ਪੱਛਮੀ ਆਸਟ੍ਰੇਲੀਆ ਦੇ 30 ਤੋਂ 49 ਸਾਲਾਂ ਦੇ ਨਿਵਾਸੀਆਂ ਨੂੰ ਫਾਈਜ਼ਰ ਦੇ ਟੀਕੇ ਲਗਾਏ ਜਾਣਗੇ। ਰਾਜ ਵੱਲੋਂ ਚਲਾਏ ਜਾਣ ਵਾਲੇ ਸੈਂਟਰਾਂ ਵਿੱਚ 7 ਦਿਨ ਫਾਈਜ਼ਰ ਦੇ ਟੀਕੇ ਲਗਾਏ ਜਾਣੇ ਹਨ ਅਤੇ ਇਸ ਟੀਕਾਕਰਨ ਨੂੰ 16 ਸਾਲਾਂ ਤੋਂ ਵਡੇਰੀ ਉਮਰ ਦੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਲਈ ਵੀ ਉਪਲਬਧ ਕੀਤਾ ਜਾਣਾ ਹੈ। ਯੂਨਾਈਟਿਡ ਸਟੇਟਸ ਦੀ ਉਪ ਰਾਸ਼ਟਰਪਤੀ ਕਮਾਲਾ ਹੈਰਿਸ ਨੇ ਉਹਨਾਂ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਜੋ ਸੈਂਟਰਲ ਮੈਕਸੀਕੋ ਤੋਂ ਅਮਰੀਕਾ ਵਾਸਤੇ ਗੈਰ ਕਾਨੂੰਨੀ ਢੰਗ ਨਾਲ ਆ ਰਹੇ ਹਨ। ਅਜਿਹਾ ਉਦੋਂ ਕੀਤਾ ਗਿਆ ਹੈ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ US ਵਿੱਚ ਮਾਨਵੀ ਅਧਿਕਾਰਾਂ ਤਹਿਤ ਰਹਿਣ ਵਾਲੇ ਲੋਕ ਸਥਾਈ ਨਾਗਰਿਕ ਬਣਨ ਦੇ ਯੋਗ ਨਹੀਂ ਹਨ, ਖਾਸ ਕਰਕੇ ਜਦੋਂ ਉਹ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਆਏ ਹੋਣ। ਮਿਸ ਹੈਰਿਸ ਨੇ ਇੱਕ ਚੇਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਹੈ।
I want to emphasize that the goal of our work is to help Guatemalans find hope at home. At the same time, I want to be clear to folks in this region who are thinking about making that dangerous trek to the United States-Mexico border. Do not come. Do not come.
ਤੇ ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਭਾਰਤ ਵਿੱਚ ਅਕਤੂਬਰ ਨਵੰਬਰ ਵਿੱਚ ਕਰਵਾਇਆ ਜਾਣ ਵਾਲਾ T20 ਕ੍ਰਿਕਟ ਵਿਸ਼ਵ ਕੱਪ ਹੁਣ UAE ਅਤੇ ਓਮਾਨ ਵਿੱਚ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਕੋਰੋਨਾ ਕਰਕੇ ਪੈਦਾ ਹੋਏ ਹਾਲਾਤ ਕਾਰਨ ਭਾਰਤੀ ਕ੍ਰਿਕਟ ਬੋਰਡ ਨੇ ਅੰਦਰੂਨੀ ਰੂਪ ਵਿੱਚ ICC ਨੂੰ ਇਸ ਦੀ ਤਿਆਰੀ ਸ਼ੁਰੂ ਕਰਨ ਦੀ ਸੂਚਨਾ ਦੇ ਦਿੱਤੀ ਹੈ। ਇਸ ਟੂਰਨਾਮੈਂਟ ਲਈ ਆਬੂਧਾਬੀ, ਦੁਬਈ ਅਤੇ ਸ਼ਾਰਜਾ ਦੇ ਨਾਲ ਓਮਾਨ ਦੀ ਰਾਜਧਾਨੀ ਮਸਕਟ ਨੂੰ ਚੌਥੇ ਸਥਾਨ ਦੇ ਰੂਪ ਵਿੱਚ ਜੋੜਿਆ ਗਿਆ ਹੈ। BCCI ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਉਹਨਾਂ ਨੇ ICC ਬੋਰਡ ਕੋਲੋਂ 4 ਹਫ਼ਤਿਆਂ ਦਾ ਸਮਾਂ ਮੰਗਿਆ ਹੈ, ਪਰ ਉਹਨਾਂ ਕਿਹਾ ਕਿ ਉਹ ਮੇਜ਼ਬਾਨੀ ਦਾ ਅਧਿਕਾਰ ਰੱਖਣਾ ਚਾਹੁੰਗੇ ਅਤੇ ਟੂਰਨਾਮੈਂਟ UAE ਅਤੇ ਓਮਾਨ ਵਿੱਚ ਕਰਾਉਣ ਲਈ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ। ਇਹ ਖਬਰ PTI ਦੇ ਹਵਾਲੇ ਨਾਲ ਪੇਸ਼ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਜੀ ਮੁਦਰਾਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.53 ਸੈਂਟਸ ਦੇ ਬਰਾਬਰ, ਭਾਰਤ ਦੇ 56.45 ਅਤੇ ਪਾਕਿਸਤਾਨ ਦੇ 120.35 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਬੁੱਧਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਐਡੀਲੇਡ ਦੇ ਵਿੱਚ ਸਵੇਰ ਸਮੇਂ ਮੀਂਹ ਆ ਸਕਦਾ ਹੈ, ਤਾਪਮਾਨ 14 ਡਿਗਰੀ। ਮੈਲਬਨ ਦੇ ਵਿੱਚ ਵੀ ਸਵੇਰ ਸਮੇਂ ਮੀਂਹ ਆਏਗਾ, 13 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਘਟੇਗਾ, 11 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਤਾਪਮਾਨ 9 ਡਿਗਰੀ। ਇਸੇ ਤਰ੍ਹਾਂ ਵੁਲੋਂਗੋਂਗ, ਸਿਡਨੀ ਅਤੇ ਨਿਊਕਾਸਲ ਦਾ ਮੌਸਮ ਵੀ ਅਜਿਹਾ ਰਹੇਗਾ, ਮੀਂਹ ਆਉਣ ਦੇ ਆਸਾਰ ਹਨ, ਤਾਪਮਾਨ ਤਿੰਨਾਂ ਸ਼ਹਿਰਾਂ ਦੇ ਵਿੱਚ 16 ਡਿਗਰੀ ਰਹੇਗਾ। ਬ੍ਰਿਸਬੇਨ ਦੇ ਵਿੱਚ ਮੀਂਹ ਘਟੇਗਾ, 18 ਡਿਗਰੀ। ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਰਹੇਗੀ, 28 ਡਿਗਰੀ। ਡਾਰਵਨ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, ਤਾਪਮਾਨ 32 ਡਿਗਰੀ। ACG ਅੱਜ ਦਾ ਖਬਰਾਂ ਦਾ ਬੁਲੇਟਿਨ।